संगत हो तको तेरे हुकम पवे निशान तो करो साहिब की सेवा जब गुर देखे शुभ दिष्ट नाम करता मुख मेवा अगम अलख कारण पुरख जो फुरमावे शोक को गुरु अमरदास कारण करन जिव तू रखे तिव रखो चुको चुप्पा टल शब्द गुरु श्री गुरु ग्रंथ साहिब महाराज सचे पातशाह जी दी पावन पवित्र गोद अंदर सुभाए मान सत्संगी जनों अज आपा सतगुरु गुरु अमरदास पातशाह महाराज जी दा जो कल नू आगमन पुरब आ रहा है मेरे उस दीन दयाल सतगुरां दे गुण गान वास्ते एकत्र होया आओ कृपालता करो सारे सत्संगी जन एक बार मेरे उस महान सतगुरु गुरु अमरदास पिता महाराज जी दे सुरत करके चरण परसन दा यतन करिए जिस महान सतगुरु गुरु अमरदास पिता महाराज जी दे संबंध अंदर पाठ साहिबान दा वचन है गुरु अमरदास परसिए पोहम पातक विनाशै धन गुरु अमरदास पिता जी दे चरण परसन नाल धरती दा भार उतर जांदा है गुरु अमरदास परसिए सिद्ध साधक आसासै जिस गुरु देव दे दर्शना वास्ते सिद्ध ते साधक लोक सदा लोच दे रहंदे ने गुरु अमरदास परसिए ध्यान लहिए पौ मुक है गुरु अमरदास परसिए अपौ लभे गौ चुक है जिदा कदे भी वाक गुरु दे चरणा विच ध्यान ना जुड़दा कोए पट साहिबान दा वचन ओ गुरु अमरदास पिता महाराज जी नूं याद करे उना दे पवित्र शब्द नाल अपनी सुरत नूं परसन दा यतन करे ओदा सदा लई ध्यान भी टिकेगा ते 84 दा गेड़ भी मुकेगा उस नूं निरभय करन वाला अकाल पुरख भी लभेगा ते दुनिया दी मुसाजी भी मुक जाएगी सतगुरां दी संबंध अंदर ए वचन कीता गया है सतसंगी जनो गुरु अमरदास परसिए अपौ लभै गौ चुक है मुथाजी मुक जांदी है आओ जरा ऐको जे दीन दयाल गुरुदेव पिता दे चरणा दा करो ध्यान सतगुरु आओ दी कृपा करके अपने गुण गवा लैन सब तो पहला पति बुलाओ ते आखो जी वाहिगुरु जी का खालसा वाहिगुरु जी की फतेह मेरे सतगुरु गुरु अमरदास पिता महाराज जिन्हां दा इस दुनिया दी अख दे मुताबक जीवन ਬਾਸਰ ਕੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਤੋਂ ਪ੍ਰਾਰੰਭ ਹੁੰਦਾ ਹੈ। ਗਰੀਬ ਨਵਾਜ ਪਿਤਾ ਮਹਾਰਾਜ ਧੰਨ ਗੁਰੂ ਨਾਨਕ ਪਿਤਾ ਨਾਲੋਂ 10 ਸਾਲ ਛੋਟੇ ਸਨ, ਕਿਉਂਕਿ ਗੁਰੂ ਨਾਨਕ ਪਿਤਾ ਜੀ ਦਾ ਆਗਮਨ 1469 ਨੂੰ ਹੋਇਆ ਹੈ। ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦਾ ਆਗਮਨ 1504 ਨੂੰ ਹੋਇਆ ਹੈ। ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਆਗਮਨ 1479-29 ਅਪ੍ਰੈਲ ਨੂੰ ਹੋਇਆ ਹੈ। ਸਤਸੰਗੀ ਜਨੋ, ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਤੇਜ ਭਾਨ ਜੀ ਸਨ। ਵੈਸੇ ਸਾਨੂੰ ਸਭ ਤੋਂ ਪਹਿਲਾਂ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ, ਜਦੋਂ ਬਾਬਾ ਸੱਤਾ ਬਲਵੰਡ ਜੀ ਤੇ ਉਧਰੋਂ ਭੱਟ ਸਾਹਿਬਾਨਾਂ ਨੇ ਮੇਰੇ ਸਤਿਗੁਰਾਂ ਦੀ ਉਸਤਤ ਕੀਤੀ ਹੈ ਨਾ, ਉੱਥੇ ਨਾਲ ਭੱਟਾਂ ਤੇ ਸੱਤੇ ਬਲਵੰਡ ਨੇ ਉਹ ਸਤਿਕਾਰਯੋਗ ਬਾਪ ਦੀ ਵੀ ਸਿਫਤ ਕੀਤੀ ਹੈ, ਜਿਸ ਬਾਪ ਦੇ ਘਰ ਮੇਰੇ ਗਰੀਬ ਨਵਾਜ ਪਿਤਾ ਦੇ ਆਗਮਨ ਹੁੰਦੇ ਰਹੇ। ਸਤਸੰਗਿਓ, ਜਿਵੇਂ ਸੱਤਾ ਬਲਵੰਡ ਜੀ ਨੇ ਇਹ ਬਚਨ ਕਹਿ ਕਰਨ ਫੇਰ ਵਸਾਇਆ ਫੇਰ ਉਆਣ ਸਤਿਗੁਰ ਖਾਡੂਰ, ਇਹ ਧੰਨ ਗੁਰੂ ਅੰਗਦ ਪਿਤਾ ਜੀ ਦੇ ਸਤਿਕਾਰ ਯੋਗ ਪਿਤਾ ਬਾਬਾ ਫੇਰੂ ਜੀ ਕਰਨ। ਕਹਿਣ ਲੱਗੇ, ਬਾਬਾ ਫੇਰੂ ਜੀ ਦੇ ਸਪੁੱਤਰ ਗੁਰੂ ਅੰਗਦ ਪਿਤਾ ਨੇ ਖਡੂਰ ਨੂੰ ਭਾਗ ਲਾਏ, ਭੱਟ ਸਾਹਿਬਾਨਾਂ ਨੇ ਸਿਫਤ ਕਰਨੀ ਗੁਰੂ ਅਮਰਦਾਸ ਪਿਤਾ ਜੀ ਦੇ ਪਰ ਨਾਲ ਬਚਨ ਕਰਦੇ, ਭਲੋ ਪੂਖਾਲ ਤੇਜੋ ਤਨਾ ਨਿਰਪਤ ਨਾਨਕ ਨਾਥ ਨਾਨਕ ਬਾਰ। ਕਹਿਣ ਲੱਗੇ, ਪਿਆਰਿਓ, ਇਸ ਧਰਤੀ ਦੇ ਉੱਪਰ ਬਾਬਾ ਤੇਜ ਭਾਨ ਦਾ ਤਨ ਭਾਵ ਉਹਨਾਂ ਦਾ ਪੁੱਤਰ ਇਸ ਦੁਨੀਆਂ ਦਾ ਸਭ ਤੋਂ ਮਾਕਾਨ ਉਹ ਰਾਜਿਆਂ ਦਾ ਰਾਜਾ ਬਣ ਗਿਆ। ਧੰਨ ਗੁਰੂ ਰਾਮਦਾਸ ਪਿਤਾ ਦੀ ਸ਼ੋਭਾ ਕੀਤੀ ਗਈ, ਉੱਥੇ ਵੀ ਭੱਟਾਂ ਦਾ ਇਹ ਬਚਨ ਕਵ ਕਲ ਠਾਕੁਰ ਕਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਪਰੇ। ਪਿਆਰਿਓ, ਬਾਬਾ ਖਰੀ ਦਾਸ ਦੇ ਸਪੁੱਤਰ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਸੰਬੰਧ ਵਿਚ ਇਹ ਬਚਨ ਕੀਤੇ ਗਏ ਸਨ, ਭਈ ਜਿਹਦਾ ਕਿਰਦਾ ਕਿਧਰੋਂ ਵੀ ਦੁਨੀਆਂ ਦੇ ਲੋਕਾਂ ਕੋਲੋਂ ਨਾ ਪੜੇ, ਉਹ ਖਾਲੀ ਕਿਰਦੇ ਨੂੰ ਬਾਬਾ ਖਰੀ ਦਾਸ ਦਾ ਪੁੱਤਰ ਗੁਰੂ ਰਾਮਦਾਸ ਪਿਤਾ ਜੀ ਗੁਣਾਂ ਨਾਲ ਭਰਪੂਰ ਕਰਦੇ ਸਨ। ਫਿਰ ਗਰੀਬ ਨਵਾਜ ਪੰਚਮ ਪਿਤਾ ਦੇ ਸੰਬੰਧ ਵਿਚ ਜਦੋਂ ਸਿਫਤਾਂ ਸ਼ੁਰੂ ਹੋਈਆਂ, ਭੱਟਾਂ ਨੇ ਪੰਚਮ ਪਿਤਾ ਦੇ ਗੁਣ ਗਾਣੇ ਕਰਨ, ਉੱਥੇ ਵੀ ਇਹ ਬਚਨ ਕਹਿ ਕੇ ਕਹਿੰਦਾ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਪੁੱਤਰ ਆਇਓ, ਗੁਰੂ ਰਾਮਦਾਸ ਪਿਤਾ ਦੇ ਘਰ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਭਗਤੀ ਦੇ ਅਵਤਾਰ ਪੁੱਤਰ ਆਏ ਨੇ। ਤੋ ਖੈਰ, ਮੈਂ ਬੇਨਤੀ ਇਹ ਕਰ ਰਿਹਾ ਸਾਂ, ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਪਿੰਡ ਬਾਸਰ ਕੇ ਬਾਬਾ ਤੇਜ ਭਾਨ ਦੇ ਗ੍ਰਹਿ ਵਿਖੇ, ਸਤਸੰਗੀ ਜਨੋ, ਇਹ 1479 ਨੂੰ ਸਤਿਗੁਰਾਂ ਦਾ ਆਗਮਨ ਹੋਇਆ ਹੈ। ਜਿਵੇਂ ਬਜ਼ੁਰਗਾਂ ਦੀ ਰੀਤ ਚੱਲੀ ਆਉਂਦੇ ਸੀ, ਪਰ ਉਸ ਵਕਤ ਹਿੰਦੁਸਤਾਨ ਦੇ ਅੰਦਰ ਬਸ ਇਹ ਧਰਮ ਦੇ ਗੁਣ ਦੱਸੇ ਜਾਂਦੇ ਸਨ, ਭਈ ਜਿੱਥੇ ਬੰਦਾ ਦੇਵੀ ਦੇਵਤਿਆਂ ਦੀ ਪੂਜਾ ਕਰੇ, ਉਹਦੇ ਨਾਲ ਨਾਲ 68 ਤੀਰਥਾਂ ਤੇ ਭਰੋਸਾ ਕਰੇ, ਜੇ 68 ਤੀਰਥਾਂ ਤੇ ਇਸ਼ਨਾਨ ਕੋਈ ਕਰ ਲਵੇ, ਸਮਝੋ ਉਹ ਇਨਸਾਨ ਨੂੰ ਨਿਰੰਕਾਰ ਮੁਕਤੀ ਦੇਵੇਗਾ। 68 ਤੀਰਥਾਂ ਤੇ ਜਦੋਂ ਕੋਈ ਖਾਰ ਆਦਮੀ ਨਾ ਜਾ ਸਕੇ, ਘੱਟੋ ਘੱਟ ਉਸ ਨੂੰ ਗੰਗਾ ਦਾ ਇਸ਼ਨਾਨ ਤਾਂ ਜ਼ਰੂਰੀ ਮੰਨਿਆ ਜਾਂਦਾ ਸੀ। ਸਤ ਸੰਗਤ, ਬਾਬਾ ਅਮਰਦਾਸ ਮਹਾਰਾਜ ਆਪਣੇ ਜੀਵਨ ਦੇ 62 ਸਾਲ ਤੱਕ 21 ਵਾਰ ਉਹ ਆਪਣੇ ਨਾਲ ਸਤਸੰਗੀਆਂ ਨੂੰ ਲੈਂਦੇ ਤੇ ਗੰਗਾ ਦੀ ਯਾਤਰਾ ਤੇ ਤੁਰ ਪੈਂਦੇ। ਜਦੋਂ ਸਤਸੰਗੀਓ ਅੰਦਰ ਉਹਨਾਂ ਦੀ ਮੰਗ ਚੰਗੀ ਕਹਿ, ਪਰ ਉਹਨਾਂ ਨੂੰ ਅਜੇ ਤੱਕ ਉਹ ਮੰਗ ਪੂਰੀ ਕਰਨ ਵਾਲਾ ਕੋਈ ਨਹੀਂ ਜੇ ਮਿਲਿਆ। ਹਰ ਸਾਲ ਜਾਂਦੇ ਸਨ, ਜਿਵੇਂ ਗਏ ਬੇਨਤੀਆਂ ਕੀਤੀਆਂ, ਵਾਪਸ ਮੁੜ ਆਏ ਪਰ ਜਿਹੜੇ ਅੰਦਰ ਦੀ ਭੁੱਖ ਸੀ ਉਹ ਅਜੇ ਤੱਕ ਤੀਰਥਾਂ ਤੋਂ ਪੂਰੀ ਨਹੀਂ ਖਵਾਈ। ਉਹ ਭੁੱਖ ਵੱਧਦੀ ਗਈ, ਸਾਧ ਸੰਗਤ ਪਿਆਰ ਜਾਗਦਾ ਰਿਹਾ। ਉਹ ਜਿਹੜਾ ਅਣਡਿੱਠਾ ਮਾਕੀਕ ਹੈ ਉਹ 62 ਸਾਲ ਦੀ ਉਮਰ ਤੱਕ ਬਾਬੇ ਅਮਰਦਾਸ ਜੀ ਦਾ ਜੀਵਨ ਅੰਦਰੋਂ ਵੇਖ ਰਹੇ ਸਨ ਭਈ ਕਿੱਥੋਂ ਚੱਲ ਕੇ ਇੱਕ ਦਿਨ ਕਿੱਥੇ ਪਹੁੰਚਾਣਾ ਕਹਿ। ਬਸ ਉਹ ਸੁਭਾਗਾ ਇੱਕ ਦਿਨ ਸਾਲ ਚੜ ਗਿਆ। ਸਤਸੰਗਿਓ, ਜਿਹੜੇ ਦਿਨ ਨਿਰੰਕਾਰ ਨੇ ਆਪਣੀ ਆਪ ਤਲਾ ਵਰਤਾ ਕੇ ਕੁਝ ਐਕੋ ਜਾਏ ਆਪਣੇ ਪਿਆਰਿਆਂ ਦਾ ਮਿਲਾਪ ਕਰਾਉਣਾ ਪ੍ਰਾਰੰਭ ਕੀਤਾ ਤੇ 4 ਮਹਾਂਪੁਰਖ ਮਿਲੇ ਸਨ ਤੇ ਪਿਆਰਿਓ ਚਾਰਾਂ ਨੇ ਕੀ ਇੱਕ ਤੋਂ ਇੱਕ ਚੜ੍ਹਨ ਦਾ ਉਪਦੇਸ਼ ਕੀਤਾ ਏ। ਸਤਸੰਗੀ ਜਨੋ, ਜੋ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਪਿਤਾ ਜੀ ਨੂੰ ਮਿਲਿਆ ਏ ਉਹ ਮਿਲਾਪ ਹੋਇਆ ਯਾਤਰਾ ਤੋਂ ਮੁੜਦਿਆਂ ਦਰੋਗਾ ਦਾਸ ਨਾਲ। ਉਹਦੇ ਕੋਲ ਜੋਤਿਸ਼ ਵਿਦਿਆ ਬਹੁਤ ਏ, ਉਹ ਖੱਚ ਦੀਆਂ ਰੇਖਾ ਵੇਖ ਸਕਦਾ ਏ, ਉਹ ਪੈਰਾਂ ਦੀਆਂ ਰੇਖਾ ਵੇਖ ਕੇ ਪਿਆਰਿਓ ਆਉਣ ਵਾਲੇ ਸਮੇਂ ਦੇ ਸੰਬੰਧ ਅੰਦਰ ਉਹ ਬਹੁਤ ਕੁਝ ਉਹ ਦੱਸ ਸਕਦਾ ਏ। ਪਰ ਜੋਤਸ਼ੀਆਂ ਦੇ ਕੋਲ ਇੱਕ ਧਿਆਨ ਰੱਖਣਾ, ਉਹ ਹੱਥ ਤੇ ਪੈਰ ਦੀ ਰੇਖਾ ਵੇਖ ਜ਼ਰੂਰ ਸਕਦੇ ਕਨ ਪਰ ਉਸ ਰੇਖ ਦੇ ਅੰਦਰ ਮੇਕ ਨਹੀਂ ਮਾਰ ਸਕਦੇ। ਬਸ ਇੱਥੋਂ ਆ ਕੇ ਦੁਨੀਆਂ ਦੇ ਲੋਕ ਭਟਕ ਜਾਂਦੇ ਕਨ ਤੇ ਜਿਸ ਮਨੁੱਖ ਨੂੰ ਇਸ ਗੱਲ ਦਾ ਪਤਾ ਏ ਮੇਰੇ ਆਉਣ ਵਾਲੇ ਜੀਵਨ ਦੇ ਅੰਦਰ ਇਹ ਕੁਝ ਵਾਪਰ ਨਾ ਏ ਤੇ ਇਹਦੇ ਕੋਲ ਇਹ ਵੀ ਜ਼ਰੂਰ ਤਾਕਤ ਹੋਏਗੀ ਮੇਰੇ ਜੀਵਨ ਅੰਦਰ ਦੁੱਖਦਾਈ ਘਟਨਾ ਨੂੰ ਇਹ ਟਾਲ ਸਕਦਾ ਏ। ਪਿਆਰਿਓ, ਇਸੇ ਥੋੜਾ ਜਿਹਾ ਤਵੱਜੋ ਕਰਿਆ ਜੇਕਰ ਇਹ ਗੱਲ ਹੋਵੇ ਬਈ ਸਾਰੇ ਇਹਨਾਂ ਦੇਵੀ ਦੇਵਤਿਆਂ ਦੇ ਕੋਲ ਜਾਂ ਜਿਹੜਾ ਧਰਮ ਦੇ ਰਾਹ ਤੇ ਤੁਰਿਆ ਏ ਕੋਈ ਆਮ ਮਨੁੱਖ ਤੋਂ ਥੋੜਾ ਜਿਹਾ ਉੱਚਾ, ਇਹ ਉਹਨਾਂ ਦੇ ਸੰਬੰਧ ਵਿੱਚ ਕਦੇ ਖਿਆਲ ਨਾ ਕਰਿਆ ਜੇ। ਇਹ ਤੁਹਾਨੂੰ ਗੁਰੂ ਨਾਨਕ ਪਿਤਾ ਜੀ ਤੋਂ ਲੈ ਕੇ ਕਲਗੀਧਰ ਪਿਤਾ ਤੱਕ ਇਤਿਹਾਸ ਪੜ੍ਹੀਏ, ਕਿਸੇ ਨੂੰ ਦਿੱਤਾ ਵਾਰ ਪਿਆਰਿਓ ਬ੍ਰਹਮਾ ਨੇ, ਕਿਸੇ ਨੂੰ ਸਰਾਪ ਦਿੱਤਾ ਬ੍ਰਹਮਾ ਨੇ, ਕਿਸੇ ਨੂੰ ਸਰਾਪ ਦਿੱਤਾ ਸ਼ਿਵ ਭਗਵਾਨ ਨੇ, ਕਿਸੇ ਨੂੰ ਇਹ ਸਰਾਪ ਦਿੱਤਾ ਜਾ ਰਿਹਾ ਏ। ਪਿਆਰਿਓ, ਕਿਧਰੇ ਜਿਹੜੇ ਇਹਨਾਂ ਦੇ ਬਹੁਤ ਪੁਰਾਣੇ ਰਿਖੀ ਤਪੀ ਮੁਨੀ ਹੋ ਚੁੱਕੇ ਸਨ ਪਰ ਤੁਹਾਨੂੰ ਇੱਕ ਵੀ ਘਟਨਾ ਇਹ ਹੀ ਮਿਲੇਗੀ ਜਿੱਥੇ ਸਰਾਪ ਦੇਣ ਵਾਲੇ ਨੇ ਖੁਦ ਉਹਦਾ ਸਰਾਪ ਬਖਸ਼ ਵੀ ਦਿੱਤਾ ਹੋਏ। ਅਨੇਕਾਂ ਤਾਂ ਉਹ ਘਟਨਾਵਾਂ ਨੇ ਜਿੱਥੇ ਬਿਲਕੁਲ ਸਾਫ਼ ਲਿਖਿਆ ਉਹਨਾਂ ਲੋਕਾਂ ਨੇ ਸਰਾਪ ਅਸੀਂ ਦੇ ਸਕਦੇ ਹਾਂ, ਸਰਾਪ ਦਾ ਮਤਲਬ ਕਿਸੇ ਦਾ ਨੁਕਸਾਨ ਕਰਨ ਲਈ ਬਚਨ ਕਹਿਣਾ, ਪਰ ਜੇਕਰ ਸਰਾਪਿਆਂ ਨੂੰ ਵੀ ਕੋਈ ਬਖਸ਼ ਸਕਦਾ ਹੈ ਤੇ ਕੇਵਲ ਗੁਰੂ ਨਾਨਕ ਪਿਤਾ ਹੀ ਆ ਕੇ ਬਖਸ਼ਣਗੇ ਤੇ ਸਿੱਖ ਨੂੰ ਇਸ ਗੱਲ ਤੇ ਅੱਜ ਪੂਰਾ ਭਰੋਸਾ ਹੋਣਾ ਚਾਹੀਦਾ ਕਿ ਸਾਧ ਸੰਗਤ ਪਹਿਲੀ ਗੱਲ ਗੁਰੂ ਨਾਨਕ ਪਿਤਾ ਦੇ ਘਰ ਅੰਦਰ ਰਜਾ ਦਾ ਸਬਕ ਸਿਖਾਇਆ ਗਿਆ ਏ ਭਈ ਨਾ ਤਾਂ ਸੋਚੋ ਭਈ ਕੱਲ ਨੂੰ ਕੀ ਹੋਏਗਾ, ਨਾ ਵੇਖੋ ਜਿਹੜਾ ਕੱਲ ਜਾ ਚੁੱਕਾ ਹੈ ਉਹਦਾ ਕਾਰਨ ਬੀਤ ਚੁੱਕੇ ਕੱਲ ਨੇ ਸਾਡੇ ਕੱਚੀ ਆਉਣਾ ਨਹੀਂ, ਆਉਣ ਵਾਲੇ ਦਾ ਸਾਨੂੰ ਭਰੋਸਾ ਕੋਈ ਨਹੀਂ ਭਈ ਕੱਲ ਆਏਗਾ ਕਿ ਨਹੀਂ। ਮੇਰੇ ਗਰੀਬ ਨਿਵਾਜ ਪਿਤਾ ਜੀ ਦਾ ਬੱਚੇ ਨੇ ਪਿਆਰਿਓ, ਸਾਨੂੰ ਤਾਂ ਕੇਵਲ ਅੱਜ ਵਰਤਮਾਨ ਸੰਭਾਲਣਾ ਚਾਹੀਦਾ ਏ, ਜਿਹੜੇ ਅੱਜ ਸੰਭਾਲ ਲੈਣਗੇ ਉਹਨਾਂ ਦਾ ਆਉਣ ਵਾਲਾ ਕੱਲ ਆਪਣੇ ਆਪ ਹੀ ਚੰਗਾ ਬਣੇਗਾ ਤੇ ਬੀਤ ਚੁੱਕੇ ਦੇ ਪਾਪ ਉਹ ਅੱਜ ਦੇ ਜਪੇ ਹੋਏ ਨਾਮ ਨਾਲ ਬਖਸ਼ੇ ਜਾਣਗੇ। ਧਿਆਨ ਕਰਨਾ, ਇਸ ਲਈ ਅੱਜ ਨੂੰ ਸੰਭਾਲਣ ਨਾਲ ਸਾਡਾ ਭੂਤ ਤੇ ਭਵਿੱਖ ਆਪਣੇ ਆਪ ਸਵਰ ਜਾਂਦਾ ਜੇ ਤੇ ਜੇਕਰ ਭਾਈ ਵੀਰ ਸਿੰਘ ਜੀ ਦੇ ਕਹਿਣ ਮੁਤਾਬਕ ਬੀਤ ਚੁੱਕੇ ਨੇ ਕੱਚੀ ਆਉਣਾ ਨਹੀਂ ਉਹਦੀਆਂ ਅਸੀਂ ਸੋਚਾਂ ਸੋਚੀ ਜਾਈਏ। ਮੈਂ ਇਤਨਾ ਸਮਾਂ ਕਿਉਂ ਗਵਾਇਆ, ਮੈਨੂੰ ਉਹ ਸਮੇਂ ਅੰਦਰ ਇਹ ਕੰਮ ਕਰਨੇ ਚਾਹੀਦੇ ਸਨ ਜਾਂ ਨਹੀਂ ਕਰਨੇ ਚਾਹੀਦੇ ਸਨ, ਇਹ ਤਾਂ ਸਮਾਂ ਬਰਬਾਦ ਕਰਨ ਵਾਲੀ ਬਾਤ ਸੋਚ ਕੇ ਤੇ ਜੇਕਰ ਇਹ ਸੋਚੀ ਜਾਈਏ ਭਈ ਕੱਲ ਨੂੰ ਕੀ ਹੋਏਗਾ ਤੇ ਪਿਆਰਿਓ ਅੱਜ ਇਹਨਾਂ ਸੋਚਾਂ ਵਿੱਚ ਗੁਜ਼ਾਰ ਦਿਓਗੇ ਤੇ ਕੀ ਪਤਾ ਕੱਲ ਆਉਣਾ ਹੈ ਕਿ ਨਹੀਂ ਆਉਣਾ। ਜਦੋਂ ਤੁਹਾਨੂੰ ਗੁਰੂ ਅਮਰਦਾਸ ਪਿਤਾ ਦਾ ਅਸੀਂ ਅੱਗੇ ਜਾ ਕੇ ਜੀਵਨ ਪੜਾਂਗੇ, ਮੇਰੇ ਗੁਰੂ ਅਮਰਦਾਸ ਪਿਤਾ ਨੇ ਇਸ ਗੱਲ ਤੇ ਸਭ ਤੋਂ ਵੱਧ ਜ਼ੋਰ ਦੇਣ ਲਈ ਕੀ ਕਰਨਾ ਪਈ, ਸੰਗਤ ਨੂੰ ਕਹਿਣਾ, ਸੰਗਤ ਜੀ ਇਸ ਗੁਰੂ ਨਾਨਕ ਦੇ ਘਰ ਓਨੀ ਭੇਟਾ ਲਿਆ ਕੇ ਚੜਾਓ ਜਿੰਨੀ ਕੁ ਮਾਇਆ ਨਾਲ ਰਾਤ ਨੂੰ ਲੰਗਰ ਤਿਆਰ ਹੋ ਸਕੇ, ਜਿੰਨੀ ਕੁ ਮਾਇਆ ਆਉਣ ਵਾਲੇ ਲੋੜਵੰਦਾਂ ਨੂੰ ਵਰਤਾਈ ਜਾ ਸਕੇ। ਆਖਣ ਲੱਗੇ ਗਰੀਬ ਅਨਵਾਰ, ਇਸੋ ਤੱਕ ਰਾਤ ਨੂੰ ਸਾਰਾ ਲੰਗਰ ਵਰਤਾ ਦਿਓ, ਜੇਕਰ ਬਚ ਜਾਂਦਾ ਏ ਦਰਿਆ ਵਿੱਚ ਰੋੜ ਦਿਓ ਤਾਂ ਕਿ ਉਹ ਜੀਵ ਖਾ ਸਕਣ। ਤੇ ਕਿਸੇ ਨੇ ਇਹ ਕਹਿਣਾ, ਗਰੀਬ ਨਵਾਜ ਸੰਗਤਾਂ ਕੱਲ ਵੀ ਆਉਣੀਆਂ ਨੇ, ਗਰੀਬ ਨਵਾਜ ਪਰਸੋਂ ਵੀ ਆਉਣੀਆਂ ਨੇ, ਦਿਨ ਬ ਦਿਨ ਇਹ ਗੁਰੂ ਸੰਗਤਾਂ ਦੀ ਗਿਣਤੀ ਵੱਧ ਰਹੀ ਹੈ। ਕਿਹੜਾ ਚੰਗਾ ਹੋਏ ਵੀ ਅੱਜ ਜਿਹੜੀ ਰਸਤ ਬਚ ਗਈ ਹੈ, ਅੱਜ ਜਿਹੜੀ ਮਾਇਆ ਬਚ ਜਾਏਗੀ ਉਹਨਾਂ ਨੂੰ ਆਪਾਂ ਕੱਲ ਦੇ ਦਿਨ ਵਿੱਚ ਵਰਤ ਲਾਂਗੇ। ਕਈ ਵਾਰਾਂ ਸੰਗਤਾਂ ਵੱਧ ਵੀ ਆ ਹੀ ਜਾਂਦੀਆਂ ਨੇ, ਭੇਟਾ ਘੱਟ ਹੁੰਦੀ ਹੈ, ਰਸਤ ਵੀ ਘੱਟ ਸਕਦੀ ਹੈ, ਐਵੇਂ ਗੁਰੂ ਸੰਗਤ ਨੂੰ ਕਿਧਰੇ ਪ੍ਰਸ਼ਾਦ ਨਾ ਮਿਲੇ, ਉਹਨਾਂ ਦੀ ਲੋੜ ਨਾ ਕਿਧਰੇ ਅਸੀਂ ਪੂਰੀ ਕਰ ਸਕੀਏ। ਇਸ ਲਈ ਚੰਗਾ ਹੋਏ ਭਈ ਅਸੀਂ ਅੱਜ ਇੰਨੀ ਕੁ ਮਾਇਆ ਆਉਣ ਦਈਏ ਭਈ ਆਉਣ ਵਾਲੇ ਕੱਲ ਵਿੱਚ ਉਹ ਵਰਤੀ ਜਾ ਸਕੇ। ਮੇਰੇ ਗੁਰੂ ਅਮਰਦਾਸ ਪਿਤਾ ਨੇ ਅੱਗੋਂ ਬਚਨ ਕਿਹਾ ਸੀ, ਹੁਕਮ ਕੀਤਾ ਸੀ ਪਿਆਰਿਓ, ਵੈਸੇ ਅਤਨ ਗੁਰੂ ਅਮਰਦਾਸ ਪਿਤਾ ਨੇ ਸਿੱਖ ਇਤਿਹਾਸ ਦੇ ਅੰਦਰ ਕੁਝ ਇਹੋ ਜਿਹੇ ਹੁਕਮ ਕੀਤੇ ਨੇ ਜਿਨ੍ਹਾਂ ਹੁਕਮਾਂ ਨੂੰ ਪਿਆਰਿਓ ਅੱਜ ਤੱਕ ਦੁਨੀਆਂ ਦਾ ਹਰ ਸਿਆਣਾ ਬੰਦਾ ਕੇਵਲ ਸੋਚ ਤਾਂ ਸਕਦਾ ਹੈ, ਉਹਨਾਂ ਨੂੰ ਲਾਗੂ ਨਹੀਂ ਕਰ ਸਕਿਆ। UNO ਦੇ ਅੰਦਰ ਤੱਕ ਵੀ ਅੱਜ ਤੱਕ ਗੁਰੂ ਕੇ ਪਿਆਰਿਓ ਜਿਹੜੇ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਕੰਮ ਆਉਂਦੇ ਹੋਣ, ਭਾਵੇਂ ਉਹ ਉੱਚੇ ਮੁਕਰਰ ਕੀਤੇ ਗਏ ਨੇ, ਪਰ ਅਜੇ ਤੱਕ ਉਹ ਮੇਰੇ ਸਤਿਗੁਰਾਂ ਦੇ ਬਚਨ ਜਿਹੜੇ ਅੱਜ ਤੋਂ 500 ਸਾਲ ਪਹਿਲਾਂ ਕਹਿ ਗਏ ਉੱਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੋ ਸਕੀ। ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਅਮਰਦਾਸ ਪਿਤਾ ਨੇ ਕਹਿਣਾ ਜਿਹੜੇ ਭਾਂਡੇ ਪਾਣੀ ਦੇ ਭਰੇ ਪਏ ਨੇ ਉਹ ਵੀ ਰਾਤ ਨੂੰ ਖਾਲੀ ਕਰ ਦਿਓ। ਇੱਕੋ ਜਵਾਬ ਦੇਣਾ ਗੁਰੂ ਨਾਨਕ ਦੇ ਪਿਆਰਿਓ, ਜਿਹੜਾ ਨਿਰੰਕਾਰ ਕੱਲ ਨੂੰ ਦਿਨ ਚੜਾਏਗਾ, ਜਿਹੜਾ ਨਿਰੰਕਾਰ ਕੱਲ ਨੂੰ ਦਿਨ ਚੜਾ ਕੇ ਇਸ ਪੰਜ ਭੂਤਕ ਸਰੀਰ ਦੇ ਅੰਦਰ ਸਵਾਸ ਚਲਾਏਗਾ, ਜਿਹੜਾ ਮੇਰਾ ਅਕਾਲ ਪੁਰਖ ਵਾਖਰੋ ਕੱਲ ਦਿਨ ਚੜੇ ਤੋਂ ਸਾਡੇ ਸਵਾਸਾਂ ਦੇ ਅੰਦਰ ਸੋਚ ਤੇ ਸਮਝ ਨੂੰ ਕਾਇਮ ਕਰੇਗਾ, ਉਹ ਨਿਰੰਕਾਰ ਕੱਲ ਨੂੰ ਸਾਡੇ ਲਈ ਰੋਜੀ ਦਾ ਪ੍ਰਬੰਧ ਵੀ ਅਵਸ਼ ਕਰੇਗਾ। ਇਹ ਰੋਜੀ ਸਾਡੇ ਹੱਥ ਵਿੱਚ ਨਹੀਂ, ਇਹ ਸਾਡੀ ਅਗਿਆਨਤਾ ਜਿਹੜੀ ਕੇਵਲ ਜੋੜਨ ਵੱਲ ਤੁਰਦੇ ਆ। ਮੈਂ ਬੇਨਤੀ ਕਰ ਰਿਹਾ ਸਾਂ ਸਤਸੰਗੀ ਜਨੋ, ਗੁਰੂ ਨਾਨਕ ਸਾਹਿਬ ਦੇ ਘਰ ਰਜਾ ਦਾ ਸਬਕ ਪੜਾਇਆ ਗਿਆ ਏ। ਜਦੋਂ ਦਰੋਗਾ ਦਾਸ ਮਿਲਿਆ, ਗਰੀਬ ਨਵਾਜ ਪਿਤਾ ਦੇ ਚਰਨ ਵੇਖੇ, ਚਰਨਾਂ ਚੋਂ ਰੇਖਾ ਵੇਖ ਕੇ ਕਹਿਣ ਲੱਗਾ, ਖਜੂਰ ਹੈ, ਮੈਨੂੰ ਅੱਜ ਉਹ ਰੇਖਾ ਨਜ਼ਰ ਆ ਗਈ ਏ ਜਿਸ ਰੇਖਾ ਦਾ ਅਰਥ ਕੇਵਲ ਇਤਨਾ ਬਣਦਾ ਏ, ਤੁਸੀਂ ਦੁਨੀਆ ਦੇ ਕੋਈ ਮਹਾਨ ਚੱਕਰਵਰਤੀ ਰਾਜੇ ਬਣੋਗੇ। ਇਹ ਸੁਣ ਕੇ ਬਚਨ ਅਣਜਾਣ ਪੁਰਸ਼ ਨੂੰ ਤਾਂ ਚੜੇਗਾ ਚਾ, ਪਰ ਬਾਬਾ ਅਮਰਦਾਸ ਮਹਾਰਾਜ ਇਕਦਮ ਬੈਰਾਗ ਵਿੱਚ ਆ ਗਏ, ਉਦਾਸੀ ਅੰਦਰ ਛਾ ਗਈ ਤੇ ਉਸ ਅਣਡਿੱਠੇ ਮਾਖੀ ਦੇ ਚਰਨਾਂ ਵਿੱਚ ਜੁੜ ਕੇ ਕਹਿਣ ਲੱਗੇ, ਮਾਲਕਾ ਇਸ ਦੁਨੀਆਂ ਦੇ ਅੰਦਰ ਅਨੇਕਾਂ ਰਾਜੇ ਆਏ, ਰਾਜ ਭੋਗ ਕੇ ਚਲੇ ਗਏ। ਗਰੀਬ ਨਵਾਜ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜੋਦੜੀਆਂ ਕੀਤੀਆਂ, ਦਾਤਾ ਉਹ ਲੋਕ ਆਏ ਤੇ ਚਲੇ ਗਏ, ਮੈਂ ਤਾਂ ਤੁਰਿਆ ਸਾਂ ਤੇਰੇ ਘਰ ਤੋਂ ਕੇਵਲ ਤੇਰੇ ਦੀਦਾਰ ਦੀ ਖੈਰ ਮੰਗੀ ਸੀ। ਦਾਤਾ ਇੰਜ ਲੱਗਦਾ ਤੇਰਾ ਦੀਦਾਰ ਤਾਂ ਨਹੀਂ ਖੋਣਾ, ਕੇਵਲ ਦੁਨੀਆਂ ਦੀ ਝੂਠੀ ਮਾਇਆ ਹੀ ਮੇਰੇ ਪੱਲੇ ਪੈ ਗਈ। ਬਸ ਦਿਨ ਰਾਤ ਉਹ ਸੋਚ ਵਿਚਾਰ ਕਰ ਹੀ ਰਹੇ ਸਨ ਤੇ ਉਹਨਾਂ ਚਿਰ ਨੂੰ ਇੱਕ ਉਹ ਬ੍ਰਹਮਚਾਰੀ ਮਹਾਂਪੁਰਖ ਮਿਲ ਗਿਆ ਜਿਹਦੇ ਨਾਲ ਤੁਰਦਿਆਂ ਉਹਨਾਂ ਨੂੰ ਘਰ ਲੈ ਕੇ ਆ ਗਏ। ਜਦੋਂ ਘਰ ਲੈ ਕੇ ਆਏ ਸਨ ਇਹ ਦੂਜੇ ਮਹਾਂਪੁਰਖ ਨੂੰ, ਸਾਰਾ ਦਿਨ ਉਸ ਰੱਬ ਦੀਆਂ ਗੱਲਾਂ ਚੱਲੀਆਂ ਨੇ, ਰੂਹਾਨੀਅਤ ਦੀਆਂ ਵਿਚਾਰਾਂ ਹੋਈਆਂ ਨੇ, ਅੰਦਰਲੇ ਉਹ ਡੂੰਘੇ ਰਸ ਦੀ ਪ੍ਰਾਪਤੀ ਕਰਨ ਵਾਸਤੇ ਤਰਲਾ ਲਿਆ ਏ, ਪਰ ਸਤਸੰਗਿਓ ਜਦੋਂ ਸ਼ਾਮਾਂ ਪਈਆਂ ਉਸ ਮਹਾਂਪੁਰਖ ਦੀ ਜ਼ੁਬਾਨ ਤੇ ਬੈਠ ਕੇ ਵਾਹਿਗੁਰੂ ਨੇ ਇੱਕ ਬਚਨ ਅਖਵਾ ਲਿਆ। ਇਹ ਸਾਰਾ ਕੁਝ ਪਿੱਛੇ ਕਰਨ ਕਰਾਵਣ ਕਾਰ ਆਪ ਹੀ ਮੇਰੇ ਨਿਰੰਕਾਰ ਜੀ ਕਹਿਣ ਪਿਆਰਿਓ, ਕੋਈ ਦੂਜਾ ਨਹੀਂ ਕਹਿ। ਉਸ ਨੇ ਪ੍ਰੇਰਨਾ ਕੀਤੀ, ਉਹ ਮਹਾਂਪੁਰਖ ਕਹਿਣ ਲੱਗਾ, ਬਾਬਾ ਅਮਰਦਾਸ ਜਦੋਂ ਤੁਹਾਡੀ ਜ਼ੁਬਾਨ ਤੋਂ ਬਚਨ ਸੁਣਦਾ ਵਾਂ ਅੰਦਰ ਨੂੰ ਠੰਡ ਪੈ ਜਾਂਦੀ ਕਹਿ, ਜਦੋਂ ਤੁਹਾਡੀ ਪਿਆਸ ਤੇ ਭੁੱਖ ਵੇਖਦਾ ਵਾਹਿਗੁਰੂ ਦੇ ਦੀਦਾਰ ਲਈ ਮੇਰਾ ਵੀ ਅੰਦਰ ਇਕਦਮ ਝੋੜਿਆ ਜਾਂਦਾ ਏ। ਅੱਜ ਉਹ ਗੱਲਾਂ ਤੁਹਾਡੇ ਕੋਲ ਸੁਣਨ ਨੂੰ ਮਿਲੀਆਂ ਕਹਿਣ ਜਿਹੜੀਆਂ ਗੱਲਾਂ ਅੱਜ ਤੱਕ ਮੈਂ ਤੀਰਥ ਯਾਤਰਾ ਕਰਨ ਵਾਲੇ ਕਿਸੇ ਆਮ ਮਨੁੱਖ ਦੀ ਜ਼ੁਬਾਨ ਤੋਂ ਤਾਂ ਕੀ ਕਹਿੰਦੇ ਕਵਾਂਦੇ ਵਿਦਵਾਨ ਲੋਕਾਂ ਦੀ ਜ਼ੁਬਾਨ ਤੋਂ ਨਹੀਂ ਸੁਣੀਆਂ। ਬਾਬਾ ਮੈਨੂੰ ਦੱਸ, ਜਿਸ ਤੇਰੇ ਹਿਰਦੇ ਦੇ ਅੰਦਰ ਇਤਨਾ ਗਿਆਨ ਤੇ ਆਨੰਦ ਭਰਿਆ ਪਿਆ ਏ, ਇਤਨੀ ਤੜਪ ਤੇ ਪਿਆਸ ਲੱਗੀ ਕੋਈ ਕਹਿ, ਇਹ ਪਿਆਸ ਬੁਝਾਉਣ ਵਾਲਾ ਤੇ ਪਿਆਸ ਲਗਾਉਣ ਵਾਲਾ ਕੋਈ ਤੇਰੇ ਜੀਵਨ ਅੰਦਰ ਤੈਨੂੰ ਸਤਿਗੁਰੂ ਪੂਰਾ ਕਿਹੜਾ ਮਿਲਿਆ ਹੈ। ਜਦੋਂ ਇੰਨੀ ਗੱਲ ਕਹੀ ਤੇ ਬਾਬਾ ਅਮਰਦਾਸ ਮਹਾਰਾਜ ਜੀ ਇਕਦਮ ਖਲ ਗਏ, ਹਿੱਲ ਕੇ ਕਹਿਣ ਲੱਗੇ, ਐ ਮਾਂ ਬ੍ਰਹਮਚਾਰੀ ਵੀਰਾ, ਅੱਜ ਤੱਕ ਮੈਨੂੰ ਜ਼ਿੰਦਗੀ ਦੇ ਅੰਦਰ ਯਾਤਰੂ ਵੀ ਬੜੇ ਮਿਲ ਗਏ ਕਹਿਣ, ਮੇਰੇ ਨਾਲ ਯਾਤਰਾ ਕਰਨ ਗਏ ਹੋਏ ਸਾਧੂ ਵੀ ਬੜੇ ਮਿਲੇ ਕਹਿਣ, ਪਰ ਜ਼ਿੰਦਗੀ ਦੇ ਅੰਦਰ ਅੱਜ ਤੱਕ ਮੈਨੂੰ ਕੋਈ ਪੂਰਾ ਗੁਰੂ ਨਹੀਂ ਉਹ ਮਿਲਿਆ ਤੇ ਨਾ ਮੈਂ ਗੁਰੂ ਬਣਾਇਆ ਏ। ਆਖਣ ਲੱਗੇ, ਨਗੁਰਾਏ ਹਾਂਜੀ। ਤੇ ਉਸੇ ਵਕਤ ਉਸ ਮਹਾਂਪੁਰਖ ਨੇ ਕਿਹਾ ਸੀ, ਪੁਰਖਾ ਅੱਜ ਨਿਗੁਰਾ ਹੋਣ ਕਾਰਨ ਤੇਰਾ ਵੀ ਜਨਮ ਬਰਬਾਦ ਤੇ ਅੱਜ ਤੇਰੇ ਘਰ ਦਾ ਪ੍ਰਸ਼ਾਦ ਛੱਕ ਕੇ ਮੇਰਾ ਵੀ ਜਨਮ ਬਰਬਾਦ ਹੋ ਗਿਆ। ਇਹ ਹੁਣ ਗੱਲ ਸਤਸੰਗਿਓ, ਜਦੋਂ ਉਹ ਮਹਾਂਪੁਰਖ ਕਹਿਣ ਵਾਲਾ ਇਹ ਗੱਲ ਉਹਦੇ ਤੁਰ ਹਿਰਦੇ ਚੋਂ ਨਿਕਲੀ ਕਹਿ, ਡਾਕਟਰ ਭਾਈ ਜੋਤ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ, ਭਾਈ ਡਾਕਟਰ ਸਾਹਿਬ ਤੁਹਾਡੇ ਤੇ ਬੜੀ ਵੱਡੀ ਕਿਰਪਾਲਤਾ ਹੈ ਸਤਿਗੁਰਾਂ ਦੀ, ਤੁਹਾਡਾ ਨਿਤਨੇਮ ਤੇ ਜੀਵਨ ਵੇਖ ਕੇ ਹਰ ਕੋਈ ਪ੍ਰਭਾਵਿਤ ਹੁੰਦਾ ਏ, ਪਰ ਸਾਨੂੰ ਇਹ ਗੱਲ ਦੱਸੋ, ਭਾਈ ਕੁਝ ਲੋਕ ਜਦੋਂ ਬੋਲਦੇ ਕਨ ਉਪਦੇਸ਼ ਕਰਦੇ ਨੇ ਧਰਮ ਦਾ ਤੇ ਉਹਨਾਂ ਦਾ ਉਪਦੇਸ਼ ਸਾਡੇ ਹਿਰਦੇ ਨੂੰ ਜਾ ਕੇ ਟੁੰਬਦਾ ਏ, ਕੋਈ ਸਰੂਰ ਜਿਹਾ ਆਉਂਦਾ ਏ, ਚਰਨਾਚ ਜੀ ਛਿੜ ਜਾਂਦੀ ਕਹਿ, ਕਿਸੇ ਪਿਆਰੇ ਉਸ ਸਤਿਗੁਰਾਂ ਦੇ ਚਰਨਾਂ ਨਾਲ ਜੁੜਨ ਨੂੰ ਵਧੋ ਵਧੀ ਜੀ ਕਰਦਾ ਏ। ਤੇ ਕੁਝ ਉਹ ਲੋਕ ਨੇ ਜਿੰਨਾ ਮਰਜ਼ੀ ਬੋਲੀ ਜਾਣ, ਗਿਆਨ ਵੀ ਬਹੁਤ ਸੋਹਣਾ ਦੇ ਰਹੇ ਹੋਣਗੇ, ਪਰ ਅੰਦਰ ਨੂੰ ਕੋਈ ਰਸ ਤੇ ਤ੍ਰਿਪਤੀ ਨਹੀਂ ਆਉਂਦੇ, ਕੋਈ ਖਲੂਣਾ ਨਹੀਂ, ਜਿਵੇਂ ਕੋਈ ਪਾਣੀ ਚ ਮਧਾਣੀ ਪਾਈ ਹੋਵੇ। ਭਲਾ ਇਹਦੇ ਵਿੱਚ ਕੀ ਅੰਤਰ ਹੋਇਆ ਸਤਸੰਗੀ ਜਨੋ? ਡਾਕਟਰ ਭਾਈ ਜੋਤ ਸਿੰਘ ਖੁਰਾ ਨੇ ਇੱਕੋ ਜਵਾਬ ਦਿੱਤਾ ਸੀ, ਕਹਿਣ ਲੱਗੇ, ਪੋਲਿਓ ਜਿਹੜੇ ਬੰਦੇ ਦੇ ਆਪਣੇ ਹਿਰਦੇ ਅੰਦਰੋਂ ਅਹੰਕਾਰ ਨੂੰ ਮਿਟਾ ਲਿਆ ਏ, ਜਿਹੜਾ ਅਹੰਕਾਰ ਨੂੰ ਮਿਟਾਏਗਾ ਉਹ ਆਪਣੇ ਹਿਰਦੇ ਚੋਂ ਉਹ ਸ਼ਬਦ ਕੱਢਦਾ ਏ, ਹਿਰਦੇ ਚ ਬੈਠੇ ਨੇ ਮੇਰੇ ਸਾਈ ਜੀ ਆਪ, ਜਦੋਂ ਉਹ ਸਾਈ ਨਾਲ ਪਰਸ ਕਰਕੇ ਉਹ ਬਚਨ ਬਾਹਰ ਆਉਂਦਾ ਏ ਤੇ ਹਿਰਦੇ ਚੋਂ ਬੋਲਣ ਵਾਲੇ ਲੋਕਾਂ ਦਾ ਬੋਲ ਦੂਸਰੇ ਦੇ ਹਿਰਦੇ ਤੱਕ ਪਹੁੰਚਦਾ ਜੇ, ਦੂਸਰਾ ਆਦਮੀ ਹੋਮੇ ਅਹੰਕਾਰ ਵਿੱਚ ਹੋਣ ਕਾਰਨ ਉਹ ਪਿਆਰਿਓ ਕੇਵਲ ਜ਼ੁਬਾਨ ਤੋਂ ਬੋਲਦਾ, ਇਸ ਕਰਕੇ ਉਹਦਾ ਕੋਈ ਅਸਰ ਨਹੀਂ ਹੁੰਦਾ। ਇੱਕ ਮਿੰਟ ਤੁਹਾਡਾ ਲੱਗੇਗਾ, ਕਈ ਵਾਰ ਇਹ ਬਚਨ ਆਪਾਂ ਸਾਂਝਾ ਕਰਦੇ ਹਾਂ। ਸ਼ਿਮਲੇ ਦੀਵਾਨ ਲੱਗ ਗਿਆ, ਉੱਥੇ ਪ੍ਰਿੰਸੀਪਲ ਗੰਗਾ ਸਿੰਘ ਸਾਹਿਬ ਨੇ ਵੀ ਲੈਕਚਰ ਕੀਤਾ ਤੇ ਮੱਤੂ ਆਉਣ ਵਾਲੇ ਮਹਾਂਪੁਰਖਾਂ ਨੇ ਵੀ ਕੀਰਤਨ ਕਰਨਾ ਸੀ। ਪ੍ਰਬੰਧਕਾਂ ਨੇ ਕਿਹਾ, ਅੱਜ ਇੱਕ ਪਾਸੇ ਸੁਭਾਵਕ ਕੌਮ ਦੇ ਮਹਾਨ ਵਿਦਵਾਨ ਆਏ ਹੋ, ਦੂਸਰੇ ਪਾਸੇ ਉਹ ਕੌਮ ਦੇ ਮਹਾਨ ਪੁਰਖ ਆਏ ਹੋ ਜਿਹਨੂੰ ਬਕਾਇਦਾ ਪੰਚ ਨੇ ਸੰਤ ਦਾ ਖਿਤਾਬ ਦਿੱਤਾ ਏ। ਉਹ ਸਨ ਸੰਤ ਬਾਬਾ ਅਤਰ ਸਿੰਘ ਜੀ, ਮੱਤੂ ਆਉਣ ਵਾਲੇ ਮਹਾਂਪੁਰਖ। ਪਿਆਰਿਓ, ਕਹਿਣ ਲੱਗੇ, ਇੱਕ ਪਾਸੇ ਪੰਚ ਵੱਲੋਂ ਵੀ ਪ੍ਰਵਾਨ ਮਹਾਂਪੁਰਖ ਆ ਗਏ ਹੋ, ਦੂਸਰੇ ਪੰਚ ਵੱਲੋਂ ਪ੍ਰਵਾਨ ਵਿਦਵਾਨ ਪੁਰਖ ਆ ਗਏ ਹੋ। ਤੁਹਾਡੇ ਲੈਕਚਰਾਂ ਨੂੰ ਸੁਣ ਕੇ ਇਕਦਮ ਅੰਦਰ ਝੰਜੋੜਿਆ ਜ਼ਰੂਰ ਜਾਂਦਾ ਏ, ਉਹ ਗਿਆਨ ਦੀਆਂ ਪੜਤਾਂ ਖੋਲ ਦਿਓ, ਹੈਰਾਨ ਹੋ ਜਾਈਦਾ ਸਤਿਗੁਰਾਂ ਦੇ ਘਰ ਦਾ ਇਤਨਾ ਖਜ਼ਾਨਾ ਏ। ਤੁਹਾਡੇ ਤੁਹਾਡੇ ਲੈਕਚਰ ਸੁਣ ਕੇ ਸਾਨੂੰ ਉਸ ਗੁਰੂ ਨਾਨਕ ਦੇ ਘਰ ਦੇ ਗਿਆਨ ਦਾ ਪਤਾ ਲੱਗਦਾ ਏ। ਇੰਜ ਕਰੋ, ਅੰਮ੍ਰਿਤ ਸੰਚਾਰ ਰੱਖਣਾ ਹੈ, ਕੋਈ ਅੰਮ੍ਰਿਤ ਦੇ ਸੰਬੰਧ ਵਿੱਚ ਬਚਨ ਕਹੋ। ਉਹਨਾਂ ਨੇ ਲੈਕਚਰ ਕੀਤਾ, ਇਕਦਮ ਲੈਕਚਰ ਸੁਣਨ ਵਾਲੇ ਸਰੋਤੇ ਸ਼ਾਂਤ ਬੈਠੇ ਸਨ, ਪਰ ਜਦੋਂ ਹੱਥ ਖੜੇ ਕਰਾਏ ਗਏ ਤੇ ਪਿਆਰਿਓ ਕੋਈ 5-10 ਵਿਅਕਤੀਆਂ ਨੇ ਹੱਥ ਖੜੇ ਕੀਤੇ। ਅਸੀਂ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਿਤਾ ਦੇ ਅੰਮ੍ਰਿਤਧਾਰੀ ਕੋਣ ਲਈ ਪ੍ਰਣ ਕਰਦੇ ਹਾਂ, ਅਸੀਂ ਅੰਮ੍ਰਿਤਧਾਰੀ ਕਹਾਂਗੇ। ਪਰ ਸਤਸੰਗੀ ਜਨੋ, ਜਦੋਂ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਆਪਣਾ ਕੀਰਤਨ ਪ੍ਰਾਰੰਭ ਕੀਤਾ ਧਾਰਨਾ ਵਿੱਚ, ਉਹ ਕੀਰਤਨ ਉਹਨਾਂ ਦੀ ਪਰੰਪਰਾ ਤੋਰੀ ਹੈ ਤੇ ਸੰਤ ਬਾਬਾ ਅਤਰ ਸਿੰਘ ਮਸਤੂ ਆਉਣ ਵਾਲਿਆਂ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਉਹਨਾਂ ਨੂੰ ਕਿਹਾ ਸੀ, ਈਸ਼ਰ ਸਿਆਂ ਵਾਜੇ ਤੇ ਖਾਸ ਮੈਂ ਰਖਾਉਣਾ ਵਾਂ, ਕੀਰਤਨ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਸ਼ਬਦ ਦਾ ਪ੍ਰਚਾਰ ਕਰਨਾ ਏ। ਪਿਆਰੇ ਬਾਬਾ ਅਤਰ ਸਿੰਘ ਨੇ ਜਦੋਂ ਪਹਿਲੀ ਵਾਰ ਵਾਜੇ ਤੇ ਖਾਸ ਰਖਾਇਆ, ਪਤਾ ਨੀ ਉਹਨਾਂ ਦੇ ਹੱਥ ਵਿਚ ਕੀ ਜਾਦੂ ਸੀ ਜਾਂ ਪਿਆਰੋ ਹੱਥ ਰੱਖਣ ਵਾਲਿਆਂ ਦੀ ਕਿਤਨੀ ਕੁ ਕਮਾਈ ਸੀ। ਅੱਜ ਤੱਕ ਮੈਂ ਸਿੱਖ ਸੰਗਤਾਂ ਤੋਂ ਇੱਕੋ ਗੱਲ ਸੁਣਦਾ ਵਾਂ, ਉਹ ਮਹਾਂਪੁਰਖ ਰਾੜਾ ਸਾਹਿਬ ਵਾਲੇ ਜਦੋਂ ਕੀਰਤਨ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਹੜੇ ਉਹ ਵਾਜਾ ਵਜਾਉਂਦੇ ਨੇ ਨਾ, ਉਹ ਇੰਜ ਲੱਗਦਾ ਏ ਉਹ ਵਾਜਾ ਲੱਕੜ ਦਾ ਵਾਜਾ ਨਹੀਂ ਵੱਜ ਰਿਹਾ, ਉਹ ਤਾਂ ਰੱਬ ਦੇ ਘਰ ਵੱਜ ਰਹੇ ਵਾਜੇ ਦੀ ਧੁਨ ਇੱਥੇ ਪ੍ਰਗਟ ਕੀਤੀ ਜਾ ਰਹੀ ਹੈ। ਵੈਸੇ ਇੱਕ ਧਿਆਨ ਕਰਿਆ ਜੇ, ਜਿੰਨਾ ਗਿਆਨ ਏ ਨਾ, ਇਹ ਸਾਰਾ ਅੰਦਰੋਂ ਬਾਹਰ ਨੂੰ ਆਇਆ ਹੋਇਆ ਹੈ। ਜਿਤਨੀਆਂ ਧੁਨਾਂ, ਜਿਤਨੇ ਸਾਜ, ਜਿਤਨਾ ਸੰਗੀਤ ਇਹ ਪਿਆਰਿਓ ਬਾਹਰ ਵੇਖਦੇ ਹੋ ਨਾ, ਇਹ ਸਾਰਾ ਸੰਗੀਤ ਰੱਬ ਨਾਲ ਜੁੜੀਆਂ ਆਤਮਾਵਾਂ ਨੇ ਜਿਵੇਂ ਅੰਦਰੋਂ ਸੁਣਿਆ ਉਸੇ ਤਰ੍ਹਾਂ ਉਹਨਾਂ ਨੇ ਬਾਹਰ ਉਹਨੂੰ ਸੁਣਾਇਆ, ਉਸੇ ਤਰ੍ਹਾਂ ਉਹਨਾਂ ਦੇ ਨਾਮ ਵੀ ਰੱਖ ਦਿੱਤੇ ਗਏ। ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਮਸਤੂ ਆਉਣ ਵਾਲੇ ਮਹਾਂਪੁਰਖਾਂ ਨੇ ਪਿਆਰਿਓ ਜਦੋਂ ਇਹ ਕੀਰਤਨ ਪ੍ਰਾਰੰਭ ਕੀਤਾ ਸੀ, ਉਸ ਤੋਂ ਬਾਅਦ ਜਦੋਂ ਖੱਤ ਖੜੇ ਕਰਾਏ, ਜਿਤਨੇ ਵੀ ਸਾਧ ਸੰਗਤ ਵਿੱਚ ਬੈਠੇ ਸਨ ਪ੍ਰਾਣੀ ਨਿਗੁਰੇ, ਅਜੇ ਸੈਂਕੜੇ ਦੀ ਤਾਦਾਦ ਦੇ ਅੰਦਰ ਖੱਤ ਖੜੇ ਹੋ ਗਏ, ਇੱਕੋ ਆਵਾਜ਼ ਆ ਰਹੀ ਸੀ, ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਮ੍ਰਿਤ ਤੋਂ ਬਿਨਾਂ ਸਾਨੂੰ ਇੱਕ ਪਲ ਵੀ ਜਿਉਣਾ ਮੁਸ਼ਕਲ ਲੱਗਦਾ ਹੈ। ਪਿਆਰਿਓ, ਗੱਲ ਇੰਨੀ ਕੁ ਹੈ, ਗਿਆਨ ਵੀ ਚਾਹੀਦਾ ਹੈ ਤੇ ਅੰਦਰੋਂ ਪਿਆਰ ਵੀ ਚਾਹੀਦਾ ਹੈ। ਗਿਆਨ ਤੇ ਭਗਤੀ ਦਾ ਸਤਿਗੁਰਾਂ ਨੇ ਸੁਮੇਲ ਕੀਤਾ ਜੇ, ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਹਿਰਦੇ ਅੰਦਰ ਪਿਆਰਿਓ ਅੰਤਾਂ ਦੇ ਪਿਆਰ ਤੇ ਸ਼ਰਧਾ ਏ। ਬ੍ਰਹਮਚਾਰੀ ਸੁਣਾਉਣ ਵਾਲਾ ਵੀ ਕੋਈ ਸਤਸੰਗੀ ਜਨੋ ਖਾਸ ਮਹਾਂਪੁਰਖੇ ਇੰਨੀ ਗੱਲ ਕਹਿ ਕੇ ਉਹ ਤਾਂ ਚਲਾ ਗਿਆ, ਭਈ ਅੱਜ ਨਿਗੁਰਾਪਨ ਦੇ ਨਾਲ ਤੇਰਾ ਵੀ ਜਨਮ ਬਰਬਾਦ ਤੇ ਮੇਰੇ ਕੀਤੇ ਕੋਈ ਜਾਪਤਾ ਬਰਬਾਦ ਹੋ ਗਏ। ਬਾਬਾ ਅਮਰਦਾਸ ਜੀ ਬਾਸਰ ਕੇ ਕੋਠੇ ਤੇ ਚਲੇ ਗਏ, ਸਤਸੰਗੀ ਜਨੋ ਦਰਵਾਜ਼ਾ ਬੰਦ ਕਰ ਲਿਆ। ਘਰ ਵਾਲੇ ਸਾਰੇ ਸੋਚਦੇ ਸਨ, ਬਾਬਾ ਅਮਰਦਾਸ ਜੀ ਮਹਾਰਾਜ ਅੱਗੇ ਵੀ ਕਈ ਵਾਰ ਕਈ ਕਈ ਘੰਟੇ ਜੁੜੇ ਰਹਿੰਦੇ ਸਨ, ਅੱਜ ਵੀ ਜੁੜ ਕੇ ਵਾਪਸ ਆ ਜਾਣਗੇ। ਜਦੋਂ ਸਮਾਂ ਕਾਫੀ ਲੰਘਿਆ ਵਾਪਸ ਨਾ ਮੁੜੇ, ਦਰਵਾਜ਼ਾ ਖੜਕਾਇਆ ਤੇ ਅੰਦਰੋਂ ਆਵਾਜ਼ ਕੋਈ ਨਹੀਂ ਆਈ। ਪਿਆਰਿਓ, ਸਾਰੀ ਰਾਤ ਗੁਜ਼ਰ ਗਈ, ਅਗਲਾ ਸਾਰਾ ਦਿਨ ਗੁਜ਼ਰ ਗਿਆ, ਫਿਰ ਅਗਲੀ ਰਾਤ ਗੁਜ਼ਰ ਗਈ। ਬਾਬਾ ਅਮਰਦਾਸ ਮਹਾਰਾਜ ਉਸ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਅੰਦਰ, ਜਿਹੜਾ ਸਾਨੂੰ ਤਾਂ ਵੇਖ ਰਿਹਾ ਪਰ ਅਸੀਂ ਨਹੀਂ ਉਹਨੂੰ ਵੇਖ ਸਕਦੇ, ਪਿਆਰਿਓ ਚੰਮ ਦੀਆਂ ਅੱਖਾਂ ਨਾਲ ਜਿਹੜਾ ਮੇਰਾ ਮਾਲਕ, ਉਹ ਤਾਂ ਸਾਡੇ ਕੋਲ ਹੀ ਚਾਰ ਚਪੇਰੇ ਬੈਠਾ ਹੈ ਕਿਧਰੇ, ਪਰ ਸਾਡੇ ਕੋਲ ਉਹ ਗਿਆਨ ਦੀ ਅੱਖ ਨਾ ਹੋਣ ਕਾਰਨ ਅਸੀਂ ਅਣਜਾਣ ਜੇ ਹੋ ਕੇ ਕਿਸੇ ਹੋਰ ਪਾਸੇ ਝਾਕਦੇ ਹਾਂ। ਜਿਹਦੇ ਸੰਬੰਧ ਵਿੱਚ ਮੇਰੇ ਪੰਚਮ ਪਿਤਾ ਨੇ ਕਿਹਾ ਹੈ ਨਾ, ਉਹ ਕਹਿੰਦੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀ ਅੜਾ ਕਰ ਜਾਨੀ ਅੜਾ, ਨੈਣ ਅਲੋਇੜਾ ਕਰ ਜਾਨੀ ਅੜਾ, ਜਿਸ ਮੇਰੇ ਮਾਲਕ ਦੇ ਸੰਬੰਧ ਵਿੱਚ ਨਾਮੀ ਪਿਤਾ ਨੇ ਬਚਨ ਕਿਹਾ ਏ, ਨਾਲ ਸੁਭਾਅ ਵੀ ਦੱਸ ਦਿੱਤਾ ਨੇ। ਕਹਿੰਦੇ ਪਤਤ ਉਦਾਹਰਨ ਪੈ ਕਰਨ ਹਰ ਅਨਾਥ ਕੇ ਨਾਥ। ਜਿਹੜਾ ਅਨਾਥਾਂ ਦਾ ਨਾਥ ਏ, ਪਤਤਾਂ ਦਾ ਉਧਾਰ ਕਰਦਾ ਏ, ਜਿਹੜਾ ਹਰ ਪ੍ਰਕਾਰ ਦਾ ਡਰ ਦੂਰ ਕਰਨ ਵਾਲਾ ਵਾਹਿਗੁਰੂ ਕਹਿਣਾ ਪਿਆਰਿਓ, ਉਹਦਾ ਨਿਵਾਸ ਕਿੱਥੇ ਕਹਿ। ਗਰੀਬ ਨਿਵਾਸ ਪਿਤਾ ਦੇ ਇਹ ਪਿਆਰੇ ਬਚਨ ਕਹਿਣ, ਪਤਤ ਉਧਾਰਨ ਪੈ ਕਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤੇ ਜਾਣੀਏ ਸਦਾ ਬਸਤ, ਤੁਮ ਸਾਥ ਉਹ ਤਾਂ ਕੋਲ ਵਸਦਾ ਏ, ਅਸੀਂ ਕਿਧਰੇ ਖੋਮੇ ਕਰਕੇ ਦੂਰ ਚਲੇ ਗਏ ਆ। ਬਾਬਾ ਅਮਰਦਾਸ ਮਹਾਰਾਜ ਉਸ ਪਿਆਰੇ ਪ੍ਰੀਤਮ ਦੇ ਚਰਨਾਂ ਵਿੱਚ ਇਹ ਇੱਕ ਅਰਜੋਈ ਪ੍ਰਾਰੰਭ ਕਰਦੇ ਨੇ, ਦਾਤਾ ਦੇਖ ਅੱਜ ਮੇਰੀਆਂ ਦੋ ਹੀ ਮੰਗਾਂ ਨੇ, ਉਹਨਾਂ ਚੋਂ ਇੱਕ ਪੂਰੀ ਕਰ ਦੇ। ਜਾਂ ਤਾਂ ਮੇਰੇ ਮਾਲਕਾ ਮੇਰੇ ਅੰਦਰ ਦਾ ਪਰਦਾ ਘਟਾ ਕੇ ਪੂਰਾ ਗੁਰੂ ਮਿਲਾ ਦੇ ਤੇ ਪੂਰੇ ਗੁਰੂ ਦੇ ਰਾਹੀਂ ਆਪਣਾ ਆਪ ਦਿਖਾ ਦੇ, ਤੇ ਜੇਕਰ ਪੂਰਾ ਗੁਰੂ ਨਹੀਂ ਮਿਲਾਣਾ ਤੇ ਇਹ ਸਰੀਰ ਦੇ ਅੰਦਰੋਂ ਸਦਾ ਲਈ ਸਵਾਸ ਤੋਂ ਬਾਹਰ ਕੱਢ ਲੈ। ਉਹ ਜੀਵਨ ਕਾਹਦਾ ਜੀਵਨ, ਜਿਸ ਜੀਵਨ ਅੰਦਰ ਗੁਰੂ ਜੀ ਪ੍ਰਵੇਸ਼ ਨਾ ਕੀਤੇ ਹੋਣ। ਪਿਆਰਿਓ, ਜਦੋਂ ਲਗਾਤਾਰ ਦੋ ਰਾਤਾਂ ਤੇ ਦੋ ਦਿਨ ਇਹ ਬੇਨਤੀਆਂ ਚੱਲਦੀਆਂ ਰਹੀਆਂ, ਅੰਦਰਲੀ ਇਹ ਵੇਦਨਾ ਜਿਹੜੀ ਹੈ ਉਸ ਪਿਆਰੇ ਦੇ ਚਰਨਾਂ ਤੱਕ ਇਹ ਪਹੁੰਚਾਉਣ ਦਾ ਯਤਨ ਕਰਦੇ ਰਹੇ, ਬਸ ਪਤਾ ਨੀ ਕਿਤਨੇ ਕੁ ਅੰਦਰੋਂ ਭਿੱਜ ਕੇ ਇਹ ਅੱਜ ਬੇਨਤੀ ਕੀਤੀ ਹੋਏਗੀ। ਨਿਰੰਕਾਰ ਤੇ ਗੁਰੂ ਨਾਨਕ ਪਿਤਾ ਜੀ ਨੇ ਜਵਾਬ ਦਿੱਤਾ, ਬਾਬਾ ਅਮਰਦਾਸ ਜੇਕਰ ਇੰਨੇ ਪਿਆਰ ਵਿੱਚ ਭਿੱਜ ਕੇ ਤੂੰ ਦੀਦਾਰ ਕਰਨਾ ਚਾਹੁੰਦਾ ਏ, ਗੁਰੂ ਨੂੰ ਮਿਲਣਾ ਚਾਹੁੰਦਾ ਏ, ਅੱਜ ਮੈਂ ਤੈਨੂੰ ਆਪਣੇ ਬੋਲ ਸੁਣਾਨਾ ਵਾ ਤੇ ਸਮਾਂ ਪਾ ਕੇ ਤੈਨੂੰ ਆਪਣੇ ਦੀਦਾਰ ਵੀ ਦਿਆਂਗਾ। ਇਹੀ ਕਾਰਨ ਮੇਰੇ ਗੁਰੂ ਨਾਨਕ ਪਿਤਾ ਜੀ ਬੋਲ ਪਏ ਗਵਾਂਢੀਆਂ ਦੇ ਘਰੋਂ, ਬੀਬੀ ਅਮਰੋ ਗੁਰੂ ਕੇ ਪਿਆਰਿਓ। ਜਦੋਂ ਦੂਸਰੀ ਰਾਤ ਦਾ ਅੰਮ੍ਰਿਤ ਵੇਲਾ ਹੋਇਆ, ਬੀਬੀ ਅਮਰੋ ਨੇ ਦੁੱਧ ਵਿੱਚ ਮਧਾਣੀ ਪਾਈ ਏ, ਇਸ਼ਨਾਨ ਕਰਨ ਤੋਂ ਬਾਅਦ ਜਦੋਂ ਉਸਨੇ ਗੁਰੂ ਨਾਨਕ ਪਿਤਾ ਦੀ ਬਾਣੀ ਦਾ ਗਾਇਨ ਸ਼ੁਰੂ ਕੀਤਾ ਤੇ ਉਸ ਵਕਤ ਉਹਨਾਂ ਨੇ ਸ਼ਬਦ ਪੜਿਆ ਸੀ, ਪਿਆਰਿਓ, ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਤੋਂ ਲੇਖ ਪਏ। ਪਿਆਰਿਓ, ਇਹ ਸ਼ਬਦ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦਾ ਉਚਾਰਿਆ ਹੋਇਆ ਏ। ਕਹਿੰਦੇ ਨੇ ਪੰਜ ਗੱਲਾਂ ਉਦੋਂ ਇਕੱਠੀਆਂ ਹੋ ਗਈਆਂ। ਬਾਬਾ ਅਮਰਦਾਸ ਮਹਾਰਾਜ ਆਪਣੇ ਘਰ ਚੁਬਾਰੇ ਵਿੱਚ ਬੇਨਤੀਆਂ ਕਰ ਰਹੇ ਨੇ, ਬੀਬੀ ਅਮਰੋ ਧੰਨ ਗੁਰੂ ਅਮਰਦਾਸ ਪਿਤਾ ਦੇ ਭਰਾਤਾ ਦੀ ਨੂੰਹ ਕਹਿ, ਭਾਈ ਜੱਸੂ ਦੀ ਘਰ ਵਾਲੀ ਕਹਿ, ਬੀਬੀ ਅਮਰੋ ਧੰਨ ਗੁਰੂ ਅੰਗਦ ਪਿਤਾ ਦੀ ਬੱਚੀ ਕਹਿ, ਮਾਤਾ ਖੀਵੀ ਦੀ ਜਾਈ ਹੋਈ ਕਹਿ, ਗੁਰੂ ਨਾਨਕ ਪਿਤਾ ਦੇ ਸਭ ਤੋਂ ਪਿਆਰੇ ਪਰਮ ਸੇਵਕ ਤੇ ਸਾਡੇ ਸਮਰੱਥ ਗੁਰੂ ਅੰਗਦ ਪਿਤਾ ਦੀ ਧੀ ਏ। ਇੱਥੇ ਵਿਦਵਾਨ ਕਹਿੰਦੇ ਪੰਜ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਜਿੱਥੇ ਪੰਜ ਇਕੱਠੀਆਂ ਹੋ ਜਾਣ, ਸਾਡਾ ਤਾਂ ਇਤਿਹਾਸ ਕਹਿੰਦਾ ਉੱਥੇ ਆਪ ਪਰਮੇਸ਼ਰ ਜੀ ਵਰਤੀ ਜਾਂਦੇ ਕਾਨ। ਜੇਕਰ ਭਾਈ ਗੁਰਦਾਸ ਨੂੰ ਪੜ੍ਹੋ, ਉਹ ਕਹਿੰਦੇ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ। ਜੇ ਪੰਜ ਜੀ ਰਲ ਕੇ ਵਾਹਿਗੁਰੂ ਨੂੰ ਚੇਤਾ ਕਰਨ, ਪਰਮੇਸ਼ਰ ਜੀ ਦਾ ਨਿਵਾਸ ਹੋ ਜਾਂਦਾ ਏ। ਜਦੋਂ ਗੁਰੂ ਕਲਗੀਆਂ ਵਾਲੇ ਪਿਤਾ ਜੀ ਨੇ ਖਾਲਸਾ ਪੰਥ ਵਿੱਚ ਆਪਣਾ ਆਪ ਟਿਕਾਣਾ ਸੀ, ਉਦੋਂ ਪੰਜ ਪਿਆਰਿਆਂ ਨੂੰ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਨੇ, ਕਹਿਣ ਲੱਗੇ ਹੁਣ ਤੁਸੀਂ ਪੂਰੇ ਪੰਜ ਹੋ ਗਏ ਹੋ ਤੇ ਪੰਜਾਂ ਦੇ ਅੰਦਰ ਅੱਜ ਤੋਂ ਬਾਅਦ ਗੁਰੂ ਅਤੇ ਨਿਰੰਕਾਰ ਆਪ ਵਸਿਆ ਕਰਨਗੇ। ਅੱਜ ਇੱਥੇ ਪੰਜ ਚੀਜ਼ਾਂ ਕਿਹੜੀਆਂ ਇਕੱਠੀਆਂ ਹੋਈਆਂ, ਉਹ ਗੁਰੂ ਕੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਇੱਕ ਕਹਿ ਅੰਮ੍ਰਿਤ ਵੇਲਾ, ਦੂਸਰਾ ਗੁਰੂ ਕੇ ਪਿਆਰਿਓ ਬੀਬੀ ਅਮਰੋ ਕਹਿ ਸਮਰੱਥ ਗੁਰੂ ਦੀ ਧੀ, ਤੀਸਰਾ ਬਚਨ ਕਹਿ ਬੀਬੀ ਅਮਰੋ ਦੀ ਜ਼ੁਬਾਨ ਤੇ ਆਈਏ ਗੁਰੂ ਨਾਨਕ ਪਿਤਾ ਪੂਰੇ ਗੁਰੂ ਦੀ ਬਾਣੀ, ਚੌਥਾ ਗੁਰੂ ਕੇ ਪਿਆਰੋ ਬੀਬੀ ਅਮਰੋ ਜਦੋਂ ਉਸ ਦੇ ਹਿਰਦੇ ਦੇ ਅੰਦਰ ਪਿਆਰੇ ਸਤਿਗੁਰਾਂ ਦੀ ਧੀ ਏ, ਅੰਮ੍ਰਿਤ ਵੇਲਾ ਵੀ ਏ, ਪੜ੍ਹਦੀ ਵੀ ਗੁਰਬਾਣੀ ਪਈ ਕਹਿ ਤੇ ਉਹਦੇ ਗਲੇ ਦੇ ਅੰਦਰ ਇਤਨੀ ਕੁ ਮਿਠਾਸ ਭਰੀ ਪਈ ਕਹਿ ਭਈ ਉਹ ਗਲਾ ਸੁਰੀਲਾ ਤੇ ਮਿੱਠਾ ਬਣਿਆ ਤੇ ਪੰਜਵਾਂ ਪਿਆਰਿਓ ਸਰੋਤੇ ਨੇ ਬਾਬਾ ਅਮਰਦਾਸ ਮਹਾਰਾਜ ਉਹਨਾਂ ਦੇ ਕਿਰਦੇ ਦੇ ਅੰਦਰ ਸ਼ਰਧਾ ਡੁੱਲ ਡੁੱਲ ਕੇ ਪੈ ਰਹੀ ਹੈ। ਜਿੱਥੇ ਸ਼ਰਧਾ ਵੀ ਹੋਏ ਗਲੇ ਦੇ ਅੰਦਰ ਮਿਠਾਸ ਵੀ ਹੋਏ ਅੰਮ੍ਰਿਤ ਵੇਲਾ ਵੀ ਹੋਏ ਅੰਮ੍ਰਿਤ ਬਾਣੀ ਵੀ ਹੋਏ ਸਮਰੱਥ ਗੁਰੂ ਦੀ ਧੀ ਹੋਏ ਤੇ ਪਿਆਰਿਓ ਬਸ ਇੰਨੀ ਕੁ ਗੱਲ ਹੀ ਕਹੀ ਸੀ ਜਦੋਂ ਬੀਬੀ ਅਮਰੋ ਨੇ ਸ਼ਬਦ ਦਾ ਜਾਪ ਸ਼ੁਰੂ ਕੀਤਾ ਤੇ ਜਦੋਂ ਹੀ ਸ਼ਬਦ ਦਾ ਭੋਗ ਪਾਇਆ ਨਾ ਉਦੋਂ ਬਾਬਾ ਅਮਰਦਾਸ ਜੀ ਨੇ ਆਵਾਜ਼ ਮਾਰੀ ਬੱਚੀਏ ਸ਼ਬਦ ਨਾ ਬੰਦ ਕਰ, ਅੱਜ ਤੇਰੀ ਜ਼ੁਬਾਨ ਤੇ ਬੈਠ ਕੇ ਕੋਈ ਸ਼ਬਦ ਨਹੀਂ ਬੋਲ ਰਿਹਾ, ਮੈਨੂੰ ਇੰਜ ਲੱਗਦਾ ਏ ਮੋਏ ਨੂੰ ਜੀਵਨ ਦੇਣ ਵਾਲਾ ਨਿਰੰਕਾਰ ਆਪ ਬੋਲ ਰਿਹਾ ਈ। ਜਦੋਂ ਗਏ ਕੋਲ ਚਲੇ ਗਏ ਬੇਨਤੀ ਕਰਦੇ ਕਰਦੇ ਬੱਚੀਏ ਸ਼ਰਮ ਨਾ ਕਰ, ਤੂੰ ਬਾਣੀ ਇਹ ਪੜ, ਮੈਨੂੰ ਦੱਸ ਇਹ ਬਾਣੀ ਦਾ ਕਰਤਾ ਕੌਣ ਏ। ਆਖਣ ਲੱਗੀ ਧੰਨ ਗੁਰੂ ਨਾਨਕ ਪਿਤਾ ਮਹਾਰਾਜ, ਧੀਏ ਉਸ ਗੁਰੂ ਨਾਨਕ ਪਿਤਾ ਦਾ ਦੀਦਾਰ ਕਰਾ ਸਕਦੀ ਏ ਜਿਸ ਗੁਰੂ ਨਾਨਕ ਪਿਤਾ ਦੀ ਬਾਣੀ ਵਿਚ ਇਹਨਾਂ ਆਤਮਕ ਆਨੰਦ ਮਿਲ ਗਿਆ ਏ। ਧੀਏ ਜੋ ਕੁਝ ਉਸ ਸ਼ਬਦ ਵਿਚ ਕਿਹਾ ਗਿਆ ਨਾ ਉਹ ਮੇਰੇ ਜੀਵਨ ਦੀ ਵਿਆਖਿਆ ਈ, ਮੇਰਾ ਜੀਵਨ ਵਾਕਿਆ ਹੀ ਉਸ ਲੋਹੇ ਵਰਗਾ ਹੈ ਜਿਸ ਲੋਕੇ ਦੇ ਸੰਬੰਧ ਵਿਚ ਤੂੰ ਹੁਣੇ ਸੁਣਾਇਆ ਏ ਭਈ ਜਿਹੜਾ ਲੋਕਾ ਅੰਤਾਂ ਦਾ ਸੜ ਬਲ ਜਾਵੇ ਜੇਕਰ ਉਹਨੂੰ ਵੀ ਪਾਰਸ ਦੀ ਸ਼ੋਅ ਮਿਲ ਜਾਵੇ ਉਹ ਸੋਨਾ ਬਣ ਜਾਂਦਾ ਏ। ਧੀਏ ਪਤਾ ਨੀ ਕਿਤਨੇ ਕੁ ਕਰਮ ਕਰ ਚੁੱਕਾ ਵਾ ਮਨ ਅਜੇ ਉਹ ਭੁੱਜਦਾ ਏ ਉਸੇ ਤਰ੍ਹਾਂ ਸੜਦਾ ਪਿਆ ਏ, ਮੈਨੂੰ ਮਿਲਾਓ ਉਹ ਗੁਰੂ ਪਾਰਸ ਜਿਹਦੀ ਸ਼ੋਅ ਦੇ ਨਾਲ ਮੇਰਾ ਜੀਵਨ ਸੋਨੇ ਵਰਗਾ ਹੋ ਜਾਵੇ। ਤੂੰ ਬਚਨ ਪੜੇ ਨੇ ਭਇਆ ਮਨੂਰ ਕੰਚਨ ਫਿਰ ਖੋਵੈ, ਜੇ ਗੁਰ ਮਿਲੇ ਤਨੇਖਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸਤਸ ਦਿਆ। ਮਿਲਾ ਮੈਨੂੰ ਉਹ ਗੁਰੂ ਤੇ ਦੇਵੇ ਉਹ ਨਾਮ ਮੈਨੂੰ ਜਿਹਦੇ ਨਾਲ ਮੇਰਾ ਇਹ ਜੀਵਨ ਸਫਲ ਹੋ ਜਾਵੇ। ਤੇ ਮੇਰੇ ਮਾਲਕ ਨੇ ਹੋਰ ਚੋਟ ਮਾਰ ਦਿੱਤੀ ਪਿਆਰਿਓ, ਹਰ ਚੋਟ ਬਾਬਾ ਅਮਰਦਾਸ ਜੀ ਦਾ ਜੀਵਨ ਘੜ ਰਹੀ ਏ, ਹਰ ਬਚਨ ਬਾਬੇ ਅਮਰਦਾਸ ਪਿਤਾ ਨੂੰ ਗੁਰੂ ਨਾਨਕ ਪਿਤਾ ਦੇ ਘਰ ਦੇ ਕੋਲ ਲਿਆ ਰਿਹਾ ਏ। ਬਚਨ ਇਹੋ ਕੁਝ ਭਾਗਾਂ ਵਾਲਿਆਂ ਨੂੰ ਮਿਲਦੇ ਨੇ। ਦਰੋਗਾ ਦਾਸ ਨੇ ਉਹ ਤੀਬਰ ਭੁੱਖ ਲਗਾਈ, ਬ੍ਰਹਮਚਾਰੀ ਨੇ ਗੁਰੂ ਲਈ ਭੁੱਖ ਪੈਦਾ ਕਰਕੇ ਇਥੋਂ ਤੱਕ ਲੈ ਆਂਦਾ ਜਾਂ ਮੌਤ ਜਾਂ ਗੁਰੂ ਮਿਲ ਜਾਵੇ। ਸਤਸੰਗਿਓ ਬੀਬੀ ਅਮਰੋ ਨੇ ਉਹ ਗੁਰੂ ਦੀ ਆਵਾਜ਼ ਸੁਣਾਈ ਤੇ ਜਦੋਂ ਪੁੱਛਿਆ ਧੀਏ ਇਸ ਬਾਣੀ ਦਾ ਮਾਲਕ ਕੌਣ ਏ, ਜੀ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਮਹਾਰਾਜ, ਉਹਨਾਂ ਦਾ ਮਿਲਾਪ ਕਰਾਓ ਉਹ ਕਿੱਥੇ ਨੇ। ਤੇ ਬੀਬੀ ਅਮਰੋ ਨੇ ਸਹਿਜੀ ਕਹਿ ਦਿੱਤਾ ਕਿਉਂਕਿ ਸਮਰੱਥ ਗੁਰੂ ਦੀ ਧੀਏ ਪਤਾ ਸਰੋਤਾ ਬੈਰਾਗਵਾਨ ਏ, ਸਰੋਤੇ ਦੇ ਅੰਦਰ ਸੱਚੀ ਭੁੱਖ ਕਹਿ। ਕਹਿਣ ਲੱਗੀ ਬਾਪੂ ਜਿਸ ਗੁਰੂ ਨਾਨਕ ਪਿਤਾ ਦਾ ਸ਼ਬਦ ਸੁਣ ਰਿਹਾ ਏ ਉਹ ਗੁਰੂ ਨਾਨਕ ਪਿਤਾ ਮਹਾਰਾਜ ਤਾਂ ਇੱਕ ਸਾਲ ਪਹਿਲਾਂ ਪੰਜ ਭੂਤਕ ਸਰੀਰ ਨੂੰ ਤਿਆਗ ਚੁੱਕੇ ਕਾ। ਬਸ ਉਦੋਂ ਵੇਖਣ ਵਾਲੀ ਹਾਲਤ ਸੀ ਬਾਬਾ ਅਮਰਦਾਸ ਜੀ ਤੋਂ ਸਰੀਰ ਸੰਭਾਲਿਆ ਨਹੀਂ ਗਿਆ, ਇਕਦਮ ਧਰਤੀ ਤੇ ਡਿੱਗਦੇ ਡਿੱਗਦੇ ਬਹਿ ਗਏ ਤੇ ਬਹਿ ਕੇ ਹੌਕਾ ਲੈ ਕੇ ਇੰਨੀ ਗੱਲ ਕਹੀ ਬੀਬੀ ਅਮਰੋ ਨੂੰ, ਅਮਰੋ ਜੇ ਸਤਿਗੁਰੂ ਚਲੇ ਗਏ ਤੇ ਚਲਾ ਅੱਜ ਇਹ ਬਜ਼ੁਰਗ ਵੀ ਜਾਏਗਾ, ਸਤਿਗੁਰੂ ਤੋਂ ਬਿਨਾਂ ਕਾਹਦਾ ਜੀਵਨ। ਬੀਬੀ ਅਮਰੋ ਦੇਖਦੀ ਪਈ ਏ, ਜਦੋਂ ਨੇਤਰ ਬੰਦ ਹੋਣ ਲੱਗੇ ਤੇ ਬੀਬੀ ਅਮਰੋ ਨੇ ਤਿੰਨ ਵਾਰ ਕਿਹਾ ਬਾਪੂ ਗੁਰੂ ਨਾਨਕ ਪਿਤਾ ਜੀ ਹੈ, ਗੁਰੂ ਨਾਨਕ ਪਿਤਾ ਇਸ ਦੁਨੀਆਂ ਚ ਹੈ, ਗੁਰੂ ਨਾਨਕ ਪਿਤਾ ਮਹਾਰਾਜ ਕਦੇ ਨੀ ਇਸ ਦੁਨੀਆਂ ਤੋਂ ਜਾਏਗਾ, ਕੇਵਲ ਨਾਂ ਬਦਲ ਕੇ ਗੁਰੂ ਅੰਗਦ ਪਿਤਾ ਜੀ ਰੱਖ ਲਿਆ ਨੇ। ਬਸ ਉਦੋਂ ਜਾਨ ਵਿਚ ਜਾਨ ਪਈ, ਬੀਬੀ ਅਮਰੋ ਨੂੰ ਕਹਿਣ ਲੱਗੇ ਧੀਏ ਹੁਣ ਚੇਤੀ ਕਰ ਲੈ ਚੱਲ ਉਸ ਗੁਰੂ ਅੰਗਦ ਸਾਹਿਬ ਦੇ ਘਰ। ਵੇਖੋ ਪਿਆਰਿਓ ਭਾਗਾਂ ਤੋਂ ਬਿਨਾਂ ਗੱਲ ਨਹੀਂ ਬਣਦੀ, ਪਹਿਲਾਂ ਉਹ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਕੁੜਮਾਂ ਚ ਆਰੀਏ, ਆਖਿਰਕਾਰ ਭਤੀਜੇ ਦੇ ਵਿਆਹ ਵੇਲੇ ਮਿਲਾਪ ਵੀ ਪਹਿਲਾਂ ਹੋਇਆ ਹੋਏਗਾ ਸਤਸੰਗੀ ਜਨੋ। ਪਰ ਉਦੋਂ ਅਜੇ ਗੁਰੂ ਵਾਲੀ ਭਾਵਨਾ ਨਾ ਤਾਂ ਗੁਰੂ ਨੇ ਦਿਖਾਈ ਤੇ ਨਾ ਇਧਰ ਕੀ ਉਹ ਕੋਈ ਦੇਖ ਸਕੇ। ਅੱਜ ਭਾਗ ਜਾ ਕੇ ਜਦੋਂ ਗਏ ਨਾ ਜਿਵੇਂ ਅੱਜ ਦਰਬਾਰ ਲੱਗਾ ਏ, इस तरह गए बीबी अमरो नाले बाबा अमरदास महाराज जी जदो गए ते गुरु अंगद पिताजी सिंघासन तो उठ खलोते ते चेती नाल बाबा अमरदास महाराज जी कहन लगे दाता चरण ते डिग के कहन लगे गुरु अंगद पिता महाराज जी ओ वेख्या जे अज मैं तुहाडा कुड़म बन के तुहाडे घर नहीं आया मेनू कुड़म बना के इस घर तो खाली न मोड़िया जे मैं ता तुहानू समर्थ गुरु जान के तुहाडे चरणा दा सेवादार बन के आवां गरीब नवार ए अंदर दी भुख मिटाओ ते बस उस दिन तो तानु गुरु अंगद पिता ने गलवकड़ी पा के सतसंगी जनो खड़ूर साहब दी पाक पवित्र धरती तो बाबे अमरदास जी नू अपने गल लगा लिया ते गल लगा के कह दिता सी देख पुरखा जे वड्डी दात लैनी आ ते इंज कर आ गागर चुक ते ब्यास दरिया तू पानी भर के लिया गुरु अंगद पिता दा इशनान भी तुसा करोना ई बाकी समा सेवा च लगाना ई बस उस दिन तो पब्बा अकर पकड़ लिया गुरु अंगद पिता ने जो कहना ओ भला जी जे किधरे सतगुरा ने झिड़क मारी ए कम इंज नहीं सी करना बस ए कहना भुला जी बस भुला जी ते भला जी कहिंदे कहिंदे एक दिन ओ आया जदो गुरु के प्यारे तानु गुरु अंगद पिता महाराज जी ने ए क्या से पुरखा हुण तू ओ बन जांदेगा गुरु नानक पिता दी जोत दा मालक जिन्ना नू पट साहिबाना ने बाद विच ए बचन क्या कहना मैं कल भी सुनाया सी आप नारायण कला तार जग मैं परवरयो निरंकार आकार जोत जग मंडल करयो निरंकार दा रूप बन गए 12 साला बाद ओ किवें बने उस तो बाद दा जो जीवन कै सतगुरां दे जेड़े मुख सिद्धांत हैं कल दोपहर दे दीवान विच आपां रल मिल के विचार करांगे एक बार अपने तन गुरु अमरदास पिता जी नो हिरदे चो प्रणाम करिए जिस गुरु अमरदास पिता महाराज जी ने सानू ए दस दिता पई जे बजुर्गी वेले वी सतगुरु जी दा मिलाप होया ते देर ना करिए सतगुरां दे घर पहुंचिए सतगुरु निरंकार दी पदवी तक पहुंचा देंगे तन गुरु अमरदास पिता जी मेहर करण दरो करो नाम दी दात गुरसिखी दात चरना कमलां दी प्रीत प्रतीत बख्शिश करके नजरी नजर निकाल करण जियो अज इतने बचन प्रवान करया जे होइया भुला चुकां दी खिमा कल दोपहर दे दीवान विच सतगुरां दी गुणगा आप जी तो खिमा मंगांगा प्यार सहित फतेह बुलाओ वाहिगुरु जी का खालसा वाह।